ਕੁੱਲ ਕਾਲਖ ਜਿਹੜੀ ਆ ਪਾਪਾਂ ਦੀ, ਜਿਨ੍ਹਾਂ ਗੁਰਾਂ ਦੀ ਕਿਰਪਾ ਦਾ ਸਦਕਾ ਜਿਨ੍ਹਾਂ ਦਾ ਨਾਮ ਲਿਆ, ਇਹ ਸਭ ਲੱਥ ਜਾਂਦੀਆਂ ਹਨ।
ਕਛੁਕ ਕਾਲ ਬੀਤਤ ਪਇਓ ਧਰੇ ਦੇਹ ਅਸ ਬੇਸ।
ਕੁਛ ਕੁ ਸਮਾਂ ਬਤੀਤ ਹੋ ਗਿਆ, ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੋ ਜਿਹਾ ਬੇਸ ਧਾਰਨ ਕੀਤਾ ਹੈ।
ਚੌ ਪਈ ਸਭੈ ਬਿਲੋਕੇ ਬਿਦ ਨਰ ਕਾਹੇ, ਭਨੀ ਖਬਰ ਤਲਵੰਡੀ ਤਾਹੇ।
ਹੁਣ ਕਿਸੇ ਬੰਦੇ ਨੇ ਇਹ ਗੱਲ ਦੇਖ ਲਈ ਸਾਰੀ, ਜੋ ਜੋ ਗੌਤਕ ਵਰਤਿਆ, ਬੇਈ ਨਦੀ 'ਚ ਪ੍ਰਵੇਸ਼ ਹੋਏ, ਨਿਕਲ ਵੀ ਆਏ, ਮੋਦੀ ਖਾਨਾ ਲੁਟਾ ਦਿੱਤਾ, ਫਿਰ ਬਾਹਰ ਜੰਗਲ 'ਚ ਬੈਠ ਗਏ, ਮਾਤਾ ਸੁਲੱਖਣੀ ਜੀ ਚਲੇ ਗਏ, ਇਹ ਕਿਸੇ ਨੇ ਸਾਰਾ ਕੌਤਕ ਜਾ ਦੱਸਿਆ ਤਲਵੰਡੀ, ਬਾਬਾ ਕਲਿਆਣ ਚੰਦ ਜੀ ਨੂੰ, ਮਾਤਾ ਤ੍ਰਿਪਤਾ ਜੀ ਨੂੰ, ਰਾਏ ਬੁਲਾਰ ਜੀ ਨੂੰ, ਇਹ ਸਾਰਾ ਪ੍ਰਸੰਗ ਉੱਥੇ ਜਾ ਕੇ ਸੁਣਾ ਦਿੱਤਾ।
ਸੁਣ ਪਰਿਵਾਰ ਪਰਿਓ ਖੁਬਾਰੂ, ਜਨ ਬਨ ਬਨ ਜੈ ਹਨਿਓ ਨਿਹਾਰੂ।
ਸਾਰੇ ਪਰਿਵਾਰ ਵਿੱਚ ਘਬਰਾਹਟ ਪੈ ਗਈ, ਬਹੁਤ ਔਖੇ ਹੋ ਗਏ ਸਾਰੇ। ਮਾਨੋ ਕਿਸੇ ਦਾ ਜਿਹੜਾ ਵਣਜ ਕਰਦਿਆਂ ਜਿਵੇਂ ਕਰੋੜਾਂ ਦਾ ਘਾਟਾ ਪੈ ਜਾਵੇ ਕਿਸੇ ਨੂੰ, ਖੁਬਾਰੂ ਹੁੰਦਾ, ਘਬਰਾਹਟ ਪੈਣੀ ਮਾਨੋ, ਉਹ ਜਿਵੇਂ ਘਾਟਾ ਪੈ ਜਾਂਦਾ। ਬਾਬਾ ਜੀ ਸੋਚਦੇ ਕਲਿਆਣ ਚੰਦ ਜੀ ਕਿ ਚੰਗਾ ਭਲਾ ਸਾਰਾ ਕੁਝ ਠੀਕ ਹੋ ਗਿਆ ਸੀ, ਵਿਆਹ ਸ਼ਾਦੀ ਵੀ ਹੋਏ, ਬਾਲ ਬੱਚੇ ਵੀ ਹੋਏ, ਮੋਦੀ ਖਾਨਾ ਸੋਹਣਾ ਚੱਲਦਾ ਸੀ, ਇਹ ਅਚਾਨਕ ਕੀ ਹੋ ਗਿਆ?
ਕਾਲੂ ਬੋਲ ਲਿਓ ਮਰਦਾਨਾ, ਅਧਿਕ ਸੋਕ ਸੋ ਬਚਨ ਬਖਾਨਾ।
ਬਾਬਾ ਕਲਿਆਣ ਚੰਦ ਜੀ ਨੇ ਭਾਈ ਮਰਦਾਨਾ ਜੀ ਨੂੰ ਘਰੋਂ ਬੁਲਾਇਆ, ਬਹੁਤ ਦੁੱਖ ਦੇ ਸਹਿਤ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਦਾ ਇਹ ਬਚਨ ਸੁਣਾਇਆ।
ਜਾਹੋ ਅਬੈ ਤੂੰ ਪੁਰ ਸੁਲਤਾਨਾ, ਬਿਨ ਬਿਲੰਬ ਨਿਜ ਕਰਿਓ ਪਿਆਨਾ।
ਕਹਿਣ ਲੱਗੇ ਭਾਈ ਮਰਦਾਨਾ, ਬਿਨਾਂ ਦੇਰੀ ਤੋਂ ਹੁਣੇ ਤਿਆਰੀ ਕਰਕੇ ਸੁਲਤਾਨਪੁਰ ਸਾਹਿਬ ਜਾਓ, ਉੱਥੇ ਜਾ ਕੇ ਸਾਰੀ ਗੱਲ ਦਾ ਪਤਾ ਲਗਾਉਣਾ ਕਰੋ।
ਆਹੋ ਟਿਕ ਤੈ ਸੁਣੇ ਕੁਚਾਲੇ, ਨਾਨਕ ਕਿਨੋ ਪੇਖ ਕੁਡਾਲੇ।
ਮੈਂ ਕਿਸੇ ਕੋਲੋਂ ਇਹ ਕੁਚਾਲੀ ਵਾਲਾ ਕੰਮ ਸੁਣਿਆ ਕਿ ਉਹਨਾਂ ਨੇ ਕੁਚਾਲੀ ਕੀਤੀ ਹੈ, ਖੋਟੀ ਮਰਿਆਦਾ ਕਰਤੀ। ਫਿਰ ਦੁਨੀਆ ਗੁਰੂ ਨਾਨਕ ਦੇਵ ਜੀ ਨੂੰ ਉਦੋਂ ਕਹਿੰਦੀ ਖੋਟੀ ਮਰਿਆਦਾ ਕਰਤੀ ਕੁਚਾਲੀ, ਮਹਾਰਾਜ ਕਹਿੰਦੇ ਦੁਨੀਆ ਕੁਚਾਲੀ ਚੱਲ ਰਹੀ ਹੈ, ਇਸ ਕਰਕੇ ਕਹਿੰਦੇ ਜਾਓ ਉਹਨਾਂ ਨੇ ਕੁਚਾਲੀ ਕਰਤੀ ਹੈ, ਘੁਟਾਲੀ ਕਰਤੀ ਹੈ, ਖੋਟਾ ਵੇਖ ਧਾਰਨ ਕਰ ਲਿਆ ਹੈ, ਸਾਧੂਆਂ ਵਾਲਾ, ਚੰਗੇ ਭਲੇ ਸੋਹਣੇ ਕੱਪੜੇ ਪਾਉਂਦੇ ਸੀ।
ਸਜ ਦਿਨੋ ਸਭ ਮੋਦੀ ਖਾਨਾ, ਭਇਓ ਫਕੀਰ ਸ਼ੋਰ ਕੁਲ ਕਾਨਾ।
ਕੁਲ ਦੀ ਸਾਰੀ ਕਾਣ ਛੱਡਤੀ, ਅਤੇ ਦੇਖੋ ਚੰਗਾ ਭੱਲਾ ਬੇਦੀ ਬੰਸ ਇੰਨੀ ਸੋਹਣੀ ਸਾਡੀ, ਹੀਰੇ ਮੋਤੀ ਪਾਉਣ ਵਾਲੇ, ਆਹ ਕੀ ਹੋ ਗਿਆ ਉਹਨਾਂ ਨੂੰ? ਮੋਦੀ ਖਾਨਾ ਛੱਡ ਦਿੱਤਾ ਤੇ ਫਕੀਰਾਂ ਫਕਰਾਂ ਵਾਲਾ ਲਿਬਾਸ ਬਣਾ ਲਿਆ।
ਦੋਹਰਾ ਮਰਦਾਨੇ ਤਤਕਾਲ ਸੁਣ ਕੀਨ ਪਿਆਨੋ ਮਾਨ।
ਭਾਈ ਮਰਦਾਨਾ ਨੇ ਬਚਨ ਸੁਣ ਕੇ ਤਤਕਾਲ ਹੀ ਸ੍ਰੀ ਸੁਲਤਾਨਪੁਰ ਸਾਹਿਬ ਨੂੰ ਚੱਲਣਾ ਕੀਤਾ।
ਨਾਨਕ ਜਨਨੀ ਜਨਕ ਮਨ ਗੁਣੈ ਅਨਿਕ ਅਨੁਮਾਨ।
ਹੁਣ ਧੰਨ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਮਾਤਾ ਜੀ ਦੋਨੋਂ ਜਾਣੇ ਮਨ ਦੇ ਅੰਦਰ ਅਨੇਕ ਪ੍ਰਕਾਰ ਦੀਆਂ ਗਿਣਤੀਆਂ ਗਿਣਦੇ ਨੇ, ਸੋਚਾਂ ਸੋਚਦੇ ਨੇ, ਅਨੁਮਾਨ ਲਾਉਂਦੇ ਨੇ ਵੀ ਇਹ ਉਹਨਾਂ ਨੂੰ ਕੀ ਹੋ ਗਿਆ।
ਚੌ ਪਈ ਤੋਟਾ ਪਇਓ ਦਰਬ ਕੋ ਦਾਸੂ, ਕਿਦੋਂ ਰਿਦਾ ਤੇ ਕਿਨ ਉਦਾਸੂ।
ਇਹਦੇ ਜਾਂ ਤਾਂ ਘਾਟਾ ਪੈ ਗਿਆ ਹੋਣਾ ਦੁਕਾਨ 'ਚ ਉਹਨਾਂ ਨੂੰ, ਤਾਂ ਛੱਡ ਬੈਠੇ ਨੇ, ਜਾਂ ਫਿਰ ਕਿਸੇ ਗੱਲੋਂ ਉਹਨਾਂ ਦਾ ਮਨ ਉਦਾਸ ਹੋ ਗਿਆ, ਇਸੇ ਕਰਕੇ ਉਹ ਮੋਦੀ ਖਾਨਾ ਛੱਡ ਗਏ ਹਨ।
ਹੱਦ ਉਦਾਰ ਬਹੁ ਦਰਬ ਲੁਟਾਇਓ, ਹਮ ਜਾਣਤ ਕਸ਼ ਤੋਟਾ ਆਇਓ।
ਕਿਉਂਕਿ ਉਹ ਪੈਸਾ ਬਹੁਤ ਲੁਟਾਉਂਦੇ ਸੀ, ਇਸੇ ਕਰਕੇ ਉਹਨਾਂ ਨੂੰ ਘਾਟਾ ਪੈ ਗਿਆ ਹੋਣਾ, ਤਾਂਹੀਓ ਉਹਨਾਂ ਨੇ ਜਾ ਕੇ ਮੋਦੀ ਖਾਨਾ ਲੁਟਾ ਕੇ ਜੰਗਲ ਦੇ ਵਿੱਚ ਵਾਸਾ ਕਰ ਲਿਆ।
ਬਹੁਤ ਵਾਰ ਮੈਂ ਸਿੱਖ ਮਨ ਦੀਨੀ, ਧਨ ਨਹਿ ਖੋਏ ਏਕ ਨਹਿ ਚੀਨੀ।
ਬਹੁਤ ਵਾਰੀ ਕਹਿੰਦੇ ਮੈਂ ਸਿੱਖਿਆ ਦਿੱਤੀ ਬਾਬਾ ਜੀ ਕਹਿਣ ਲੱਗੇ ਬਾਬਾ ਕਲਿਆਣ ਚੰਦ ਜੀ ਕਿ ਬਈ ਧਨ ਨਹੀਂ ਖੋਈਦਾ ਹੁੰਦਾ, ਪੈਸਾ ਸੰਭਾਲ ਕੇ ਰੱਖੀਦਾ, ਪੈਸਾ ਬੰਦੇ ਦੇ ਕੰਮ ਆਉਂਦਾ ਹੁੰਦਾ। ਕਹਿੰਦੇ ਮੇਰੀ ਉਹਨਾਂ ਨੇ ਇੱਕ ਗੱਲ ਵੀ ਨਹੀਂ ਸੁਣੀ, ਨਾ ਜਾਣੀ ਨਾ ਮੰਨੀ, ਮੈਂ ਤਾਂ ਪਹਿਲਾਂ ਤੋਂ ਬੜੀ ਸਿੱਖਿਆ ਦੇ ਰਿਹਾ।
ਰਹਿਤ ਡਰਤ ਜੇ ਤੇ ਦਿਨ ਰਾਤੀ, ਬਣੀ ਬਾਤ ਸੋ ਦੁੱਖ ਦਾਤੀ।
ਇਹ ਜਿਹੜੀ ਗੱਲ ਤੋਂ ਮੈਂ ਡਰਦਾ ਸੀ ਨਾ ਰਾਤ ਦਿਨ ਰਾਤ ਦਿਨ, ਮੈਨੂੰ ਪਹਿਲਾਂ ਤੋਂ ਹੀ ਚਿੰਤਾ ਸੀ ਵੀ ਇਹ ਜਿਹੜੇ ਸਾਧੂਆਂ ਜਿਹੇ ਕੋਲ ਬੈਠਦੇ ਨੇ ਉਧਰ ਨੂੰ ਇਹਨਾਂ ਦਾ ਸ਼ੌਂਕ ਹੈ, ਐਸਾ ਨਾ ਹੋਵੇ ਕਿ ਕਿਸੇ ਦਿਨ ਮੇਰਾ ਪੁੱਤਰ ਫੱਕਰ ਬਣ ਜਾਏ, ਸਾਧੂ ਬਣ ਜਾਏ। ਉਹੀ ਗੱਲ ਹੋਈ ਜਿਹੜੀ ਮੈਂ ਸੋਚਦਾ ਸੀ।
ਪੂਰ ਵਿਸੂਰੈ ਉਰ ਸਿਰ ਧੁਨਈ, ਅਨਿਕ ਕਲਪਨਾ ਮਨ ਮਹਿ ਗੁਨਈ।
ਬਹੁਤ ਜ਼ਿਆਦਾ ਮਨ ਦੇ ਅੰਦਰ ਝੂਰਨ ਲੱਗੇ, ਸਿਰ ਹਿਲਾਉਂਦੇ ਨੇ ਵੀ ਬੜਾ ਮਾੜਾ ਹੋਇਆ। ਅਨੇਕ ਪ੍ਰਕਾਰ ਦੀਆਂ ਕਲਪਨਾ ਕਲਾ ਕਲੇਸ਼ ਮਨ ਦੇ ਅੰਦਰ ਵਿਚਾਰਦੇ ਨੇ।
ਸੋਭਾ ਸੁਰ ਬਿਨ ਅਸਨ ਬਿਤਾਇਓ, ਨਰ ਕਹਿ ਰਹੇ ਨਾਨਨ ਪਾਇਓ।
ਉਸ ਦਿਨ ਬਾਬਾ ਕਲਿਆਣ ਚੰਦ ਜੀ ਨੇ ਰੋਟੀ ਨਾ ਖਾਧੀ, ਬੜਾ ਮਨ ਦੁਖੀ ਹੋਇਆ। ਸਾਰੇ ਜਾਣੇ ਬੜਾ ਕਹਿੰਦੇ ਵੀ ਪ੍ਰਸ਼ਾਦਾ ਤਾਂ ਛਕ ਲਓ, ਵੀ ਚਲੋ ਜੋ ਉਹਨਾਂ ਨੇ ਕੀਤਾ ਸੋ ਕੀਤਾ। ਕਹਿੰਦੇ ਵੀ ਮੇਰੇ ਤਾਂ ਬੁਰਕੀ ਨਹੀਂ ਲੱਗਦੀ ਅੰਦਰ, ਦੱਸੋ ਪਹਿਲਾਂ ਤੋਂ ਲੈ ਕੇ ਇਹਨਾਂ ਨੇ ਘਰ ਲੁਟਾ ਤਾ, ਹੁਣ ਦੁਕਾਨ ਲੁਟਾ ਤੀ, ਸਾਧੂ ਬਣ ਗਏ ਨੇ, ਉਹ ਬੱਚੇ ਰੁਲ ਜਾਣਗੇ, ਇਉਂ ਵਿਚਾਰ ਕਰਦੇ ਹਨ।
ਦੋਹਰਾ ਸੁਣ ਕਰ ਰਾਏ ਬੁਲਾਰ ਜੋ, ਪਰ ਬੋਧਿਓ ਬਹੁ ਪਾਤ।
ਜਦੋਂ ਰਾਏ ਬੁਲਾਰ ਜੀ ਨੂੰ ਪਤਾ ਲੱਗਿਆ ਕਿ ਰੋਟੀ ਛੱਡਤੀ ਬਾਬਾ ਕਲਿਆਣ ਚੰਦ ਜੀ ਨੇ, ਉਹਨਾਂ ਨੇ ਕੋਲ ਬੁਲਾ ਕੇ ਸਿੱਖਿਆ ਦਿੱਤੀ।
ਨਾਨਕ ਦਿਸ ਤੇ ਆਪ ਤੂੰ, ਕਾਸ਼ ਨਾ ਚਿੰਤ ਕਰ ਗਾਤ।
ਕਹਿੰਦੇ ਬਾਬਾ ਕਲਿਆਣ ਚੰਦ ਜੀ ਨੂੰ ਰਾਏ ਬੁਲਾਰ ਜੀ ਕਹਿਣ ਲੱਗੇ, ਤੁਸੀਂ ਕਿਉਂ ਚਿੰਤਾ ਕਰੀ ਜਾਂਦੇ ਹੋ? ਗੁਰੂ ਨਾਨਕ ਦੇਵ ਜੀ ਤਾਂ ਸਾਰੀ ਸ੍ਰਿਸ਼ਟੀ ਦੀ ਚਿੰਤਾ ਕਰਦੇ ਨੇ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ ਤਿਸ ਜੁਹਾਰੀ, ਸਵਸਥ ਤਿਸ ਦੀ ਬਾਣ ਭੱਗ। ਅਤੇ ਉਹ ਤਾਂ ਚਿੰਤਾ ਦੁਨੀਆਂ ਦੀ ਕਰਦੇ, ਉਹ ਤਾਂ ਰੋਜ਼ੀ ਰੋਟੀ ਦੇਣ ਵਾਲੇ ਸਾਰਿਆਂ ਨੂੰ, ਤੇ ਤੁਸੀਂ ਉਹਨਾਂ ਦੀ ਚਿੰਤਾ ਕਰੀ ਜਾਂਦੇ ਹੋ, ਇਹ ਨਾ ਕਰੋ।
ਚੌਪਈ ਨਾਨਕ ਕਾਰਨ ਕਰਨ ਸੁਤੰਤਰ, ਮਨ ਜਾਣੋ ਕੇ ਕੋ ਨਾ ਪ੍ਰਤੰਤਰ।
ਗੁਰੂ ਨਾਨਕ ਦੇਵ ਜੀ ਸਾਰੇ ਕਾਰਨਾਂ ਨੂੰ ਕਰਨ ਲਈ ਸਮਰੱਥ ਨੇ ਤੇ ਆਜ਼ਾਦ ਵੀ ਨੇ। ਧੰਨ ਗੁਰੂ ਨਾਨਕ ਦੇਵ ਜੀ ਕਿਸੇ ਦੇ ਅਧੀਨ ਨਹੀਂ ਹਨ ਵੀ ਤੁਹਾਡੇ ਆਖੇ ਲੱਗਣਗੇ, ਤੁਹਾਡੇ ਕਹੇ ਕਰਨਗੇ। ਆਪ ਵੀ ਉਹਨਾਂ ਨੇ ਉਚਾਰਨ ਕੀਤਾ ਹੈ ਕਿ ਆਪੇ ਆਪ ਨਿਰੰਜਨ ਸੋਏ। ਇੱਥੇ ਆਪੇ ਆਪ ਦਾ ਮਤਲਬ ਹੈ ਆਲ ਇਨ ਆਲ, ਆਪੇ ਹੀ ਨੇ ਸਾਰਾ ਕੁਛ, ਬਿਲਕੁਲ ਆਜ਼ਾਦ ਨੇ। ਨਾ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਪੈਂਦੀ ਹੈ, ਨਾ ਉਹਨਾਂ ਨੇ ਕਿਸੇ ਤੋਂ ਸਲਾਹ ਲੈਣੀ ਹੁੰਦੀ ਹੈ। ਜਦੋਂ ਕੋਈ ਵੀ ਕੰਮ ਗੁਰੂ ਨਾਨਕ ਦੇਵ ਜੀ ਹੱਥ 'ਚ ਆ ਗਿਆ, ਬਸ ਫਿਰ ਉਹਨਾਂ ਨੇ ਥੋੜ੍ਹੀ ਗਾਂਹ ਪੁੱਛਣਾ। ਇਹ ਤਾਂ ਕੋਈ ਸੰਤ ਮਹਾਤਮਾ ਭਾਵੇਂ ਆਪਾਂ ਨੂੰ ਕਹਿ ਸਕਦੇ ਵੀ ਹੁਕਮਨਾਮਾ ਲੈ ਲੈਂਦੇ ਹਾਂ, ਕੋਈ ਮਹਾਤਮਾ ਕਹਿੰਦਾ ਆਪਾਂ ਪਰਚੀਆਂ ਪਾ ਕੇ ਦੇਖ ਲੈਂਦੇ ਹਾਂ ਮਹਾਰਾਜ ਦੇ ਅੱਗੇ। ਗੁਰੂ ਨਾਨਕ ਦੇਵ ਜੀ ਨੇ ਕਿਹੜਾ ਪਰਚੀਆਂ ਪਾਉਣੀਆਂ ਜਾਂ ਹੁਕਮਨਾਮਾ ਲੈਣਾ, ਉਹ ਤਾਂ ਆਲ ਹੈ ਨਾ ਆਲ ਆਪ ਹੀ ਨੇ। ਉਹਨਾਂ ਨੇ ਤਾਂ ਆਪਣਾ ਆਜ਼ਾਦ ਫੈਸਲਾ ਕਰ ਦੇਣਾ ਤਤਕਾਲ, ਬਿਨਾਂ ਕਿਸੇ ਦੇਰੀ ਤੋਂ, ਬਿਨਾਂ ਕਿਸੇ ਰੁਕਾਵਟ ਤੋਂ। ਜਾਂ ਸੱਜਣ ਠੱਗ ਨੂੰ ਜੇ ਸਲਾਹੀ ਬਖਸ਼ਣਾ ਹੁੰਦਾ, ਬਖਸ਼ੀਏ ਕਿ ਨਾ ਬਖਸ਼ੀਏ, ਫਿਰ ਤਾਂ ਬਖਸ਼ਿਆ ਹੀ ਨਹੀਂ ਸੀ ਜਾਣਾ। ਜਦ ਗੁਰੂ ਨਾਨਕ ਦੇਵ ਜੀ ਦੀ ਬਖਸ਼ ਹੁੰਦੀ ਆ ਤਾਂ ਸਭ ਦੁੱਖ ਭੰਨ ਦਿੰਦੀ ਆ। ਗੁਰੂ ਨਾਨਕ ਦੇਵ ਦੀ ਜਾਂ ਕਿਰਪਾ ਹੁੰਦੀ ਆ, ਸਭ ਪਾਪ ਉੱਥੇ ਨਸ਼ਟ ਕਰ ਦਿੰਦੇ ਨੇ, ਇੱਕੋ ਦਮੀ ਸਿੱਖ ਨੂੰ ਬਖਸ਼ ਲੈਂਦੇ ਹਨ।
ਜੋ ਕਿਸ਼ ਕਾਰਜ ਕਰੈ ਭਲਾ ਸੋ, ਸੁਖ ਸਾਗਰ ਤਰਦੇ ਕਲਾ ਸੋ।
ਰਾਏ ਬੁਲਾਰ ਜੀ ਕਹਿੰਦੇ ਉਹ ਜੋ ਕੁਛ ਕਰਦੇ ਨੇ ਭਲਾ ਕਰਦੇ ਨੇ, ਉਹ ਸੁਖ ਸਾਗਰ ਅਕਾਲ ਪੁਰਖ ਨੇ ਸ਼ਕਤੀ ਸਮੇਤ ਆਪਣੀ देही धारण की संसार दे अंदर संसार का भला करन वास्ते निरंकार चाहे निर्गुण रूप नाल करे तां भी निरंकार ही आ जे वह सरगुण रूप धारण कर लैंदा है तां वह भी निरंकार ही है क्योंकि निरंकार के दोनों ही रूप ने निर्गुण आप सरगुण भी ओही कला धार जिन सगली मोही वो कला धार के गुरु नानक देव जी ने सारी सृष्टि नूं अपने वल खिंच लिया
एह विद धीरज दे कर राउ चेतै श्री गुरु हृदय सुभाउ
इस तरह धीरज दे के राय बलार जी बाबा कल्याण चंद जी नूं अपने मन दे अंदर गुरु नानक देव जी नूं ध्यान धर के क्योंकि सरूप जो उन्हां दा देखिया होया उन्होंने याद करते ने फोटो का ध्यान धरना होर चीज़ हुंदी आ असल सरूप जे दिख जे फिर ध्यान कर लेना चाहिए क्योंकि ये चीज़ा तो खैर बहुत उपर दियां ने थले थले आले तो जीवन नूं इन्ना नहीं पता हुंदा सो ब्रह्म ज्ञान विच रत्ते हुए जिहड़े ने ब्रह्म ज्ञानी गुरसिख महापुरश वह ऐसा बचन दस दिया करते ने बई जे असल सरूप के दर्शन हो जाण ओ क्योंकि गुरु नानक देव जी गुरु ग्रंथ साहब इको ही रूप ने इस गल का तो बहुत गां जाके अवस्था च पता लगता जीवां नूं आप ही ने सच्चे पातशाह आप ही कथा सुनन वाले ने कराउण वाले ने करन वाले ने जे देखिए तां सारी कला आप ही वरता रहे हन
गुर दर्शन के चाह ना थोरी चात्रिक स्वांते चंद चकोरी
धन गुरु नानक देव जी के दर्शनों की बड़ी चाहना है राय बुलार जी नूं कहिंदे कदों देखांगा जिवें चंद्रमा चकोर की प्रीति है जिवें स्वांति बूंद की प्रीति है चात्रिक नूं या गुरु नानक देव जी की प्रीति है
सबन वेदियन अचरज माना को कारण पा जाए ना जाना
सारे बेदियां ने बड़ी हैरानगी मनी की कारण हो गया क्यों गुरु नानक देव जी ऐसा कम करके जंगल च बैठ के इस तरह क्यों इस तरह हो गया एक दूजे नूं यही प्रश्न करते हैं
संपत सर्व प्रकार विशाला हुतो सूत अधिकाए निरपाला
तो सारे प्रकार की संपदा सी कोई कमी नहीं सी ते जेड़ा दौलत खान सी ओदे नाल बड़ी सूत सी इन्हां दी भाव ठीक सी गलबात चंगी सी ओ भी सत्कार करदा सी
तलवंडी बिरतांत ऐसे सुनोंगे ओ मर्दाना जैसे
तो इस तरह तलवंडी नगर तो सुन के भाई मर्दाना जी ये सारी गलबात चले गए
प्राक नानकी कैरन के तू पर विषयो कुशल लेन के हेतु
पहला जाके बेबे नानकी जी दे ग्रह विखे प्रवेश होए ने तलवंडी नगर दी सारी सुख शांत दसी है
जाए दुआए कही बिदनिकी वैसे बाहर प्रभा जे फिकी
तो जा करके सारे जड़े बचन उत्थों दे दसना कीते ने अते सारे बचन करके फिर अपने आशीर्वाद भी दिंदे हुंदे सी क्योंकि सुते सीधी हुंदा बई वड्डियां दा भाई मरदाने होणी भाई ज्यौंदे रहो महाराज थोड़ी लंबी उम्र करे इस तरह सो बाहर प्रभा जे फीकी जा करके चेहरा पर घुमड़ाया होया भाई मरदाने दा क्यों उत्थों जो सुनिया गल्लां बातां उन्हां दे करके मन उन्हां दा भी डिग्गिया होया
सर्व प्रकार कीन सत्कारा बदन नानके वचन उचारा
सारे प्रकार दे नाल सत्कार कीता है बेबे नानकी जी ने भाई मरदाना दा आ जीओ आया कहा सत्कार कीता क्योंकि वड्डे भी सन पेकियां तो भी आए ने बाकी गुरु नानक देव महाराज सच्चे पातशाह दे सेवादार ने बेबे नानकी जी तो अंतरजामी भी सन उन्होंने सारा पता ही हुंदा सी ਇਹਨਾਂ ਨੇ ਕੀ ਕਰਮ ਕਰਨੇ ਹਨ।
ਦੇਹੋ ਕੁਸ਼ਲ ਤਲਵੰਡੀ ਨਗਰੀ ਬਹੁਰ ਜਨਕ ਜਨਨੀ ਕੀ ਸਗਰੀ।
ਹੋਰ ਬਈ ਮਰਦਾਨਾ ਤਲਵੰਡੀ ਨਗਰ ਸਾਰੇ ਚੰਗੇ ਠੀਕ ਠਾਕ ਨੇ ਨਾ, ਮੇਰੇ ਪਿਤਾ ਜੀ ਦਾ ਕੀ ਹਾਲ ਹੈ ਅਤੇ ਮੇਰੇ ਮਾਤਾ ਜੀ ਕਿਵੇਂ ਨੇ? ਇਸ ਤਰੀਕੇ ਦੇ ਨਾਲ ਜਿਹੜਾ ਨਾ ਆਪਸ ਦੇ ਵਿੱਚ ਉਹਨਾਂ ਦਾ ਬਚਨ ਹੋਣ ਲੱਗਿਆ, ਸੋ ਸਾਰਿਆਂ ਦਾ ਹਾਲ ਚਾਲ, ਰਾਏ ਬਲਾਰ ਜੀ ਦਾ ਕੀ ਹਾਲ ਹੈ, ਇਸ ਤਰ੍ਹਾਂ ਦੇ ਬਚਨ ਜਿਹੜੇ ਨੇ ਆਪਸ ਦੇ ਵਿੱਚ ਹੋਣ ਲੱਗੇ ਹਨ।
ਸਰਬ ਕੁਸ਼ਲ ਸੋ ਰਾਏ ਸਰੀਰਾ ਨਿਜ ਆਵਨ ਹਿਤ ਕਹੁ ਮਤ ਤੀਰਾ।
ਸਾਰੇ ਪ੍ਰਕਾਰ ਦਾ ਪੁੱਛਿਆ, ਰਾਏ ਬਲਾਰ ਜੀ ਦਾ ਹਾਲ ਪੁੱਛਿਆ, ਤੇਰਾ ਕੀ ਹਾਲ ਹੈ, ਇਉਂ ਪੁੱਛ ਪੁਛਾ ਕੇ ਫਿਰ ਕਹਿਣ ਲੱਗੇ, ਇੱਕ ਗੱਲ ਦੱਸ, ਇਹ ਜਿਹੜਾ ਅਚਾਨਕ ਤੇਰਾ ਆਉਣਾ ਹੋਇਆ ਹੈ ਇਹ ਮੈਨੂੰ ਕੋਈ ਕਾਰਨ ਲੱਗਦਾ ਹੈ, ਕਿਉਂਕਿ ਅਚਾਨਕ ਤਾਂ ਤੁਸੀਂ ਆ ਨਹੀਂ ਸਕਦੇ, ਤੁਹਾਨੂੰ ਜ਼ਰੂਰ ਪਿਤਾ ਜੀ ਨੇ ਭੇਜਿਆ ਹੋਣਾ, ਕੋਈ ਕੰਮ ਹੋਣਾ ਤੁਹਾਨੂੰ।
ਸੁਣ ਮਰਦਾਨੇ ਬਚਨ ਬਖਾਨਾ ਸਰਬ ਪ੍ਰਕਾਰ ਕੁਸ਼ਲ ਤੇ ਥਾਨਾ।
ਭਾਈ ਮਰਦਾਨਾ ਜੀ ਕਹਿਣ ਲੱਗੇ, ਨਹੀਂ ਉੱਥੇ ਤਾਂ ਸਭ ਠੀਕ ਹੈ, ਗੱਲ ਤਾਂ ਮੈਂ ਇੱਥੋਂ ਦੀ ਕਰਦਾ, ਉੱਥੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਹੈ।
ਮਾਮ ਆਵਨ ਕੋ ਲਖੋ ਨਿਦਾਨਾ ਤੋਰ ਜਾਨਕ ਸੁਣਿਓ ਇਹ ਵਕਾਨਾ।
ਹਾਂ ਮੈਂ ਕੋਈ ਉੱਥੋਂ ਦੀ ਖਬਰ ਨਹੀਂ ਦੇਣ ਆਇਆ, ਮੈਂ ਤਾਂ ਇੱਥੋਂ ਦੀ ਖਬਰ ਲੈਣ ਆਇਆ, ਤੁਹਾਡੇ ਪਿਤਾ ਜੀ ਤੋਂ ਮੈਨੂੰ ਪਤਾ ਲੱਗਿਆ ਬਈ ਸਾਡੇ ਪਾਤਸ਼ਾਹ ਸੋ ਮੇਰੇ ਜੋ ਜਜਮਾਨ ਨੇ ਉਹਨਾਂ ਕੋਈ ਨਵਾਂ ਹੀ ਕੌਤਕ ਵਰਤਾ ਦਿੱਤਾ ਹੈ, ਇਸ ਕਰਕੇ ਮੈਂ ਤਾਂ ਪਤਾ ਲੈਣ ਆਇਆ ਹਾਂ।
ਸ੍ਰੀ ਨਾਨਕ ਤਜ ਮੋਦੀ ਖਾਨਾ ਵੇਖ ਫਕੀਰ ਸਰੀਰੈ ਠਾਨਾ।
ਅਸੀਂ ਤਾਂ ਉੱਥੇ ਆਉਂ ਸੁਣਿਆ ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨਾ ਲੁਟਾ ਤਾ, ਛੱਡ ਦਿੱਤਾ ਅਤੇ ਫਕੀਰੀ ਵਾਲਾ ਲਿਬਾਸ ਬਣਾ ਲਿਆ, ਇਹ ਦੱਸੋ ਵੀ ਇਹ ਗੱਲ ਸੱਚੀ ਹੈ ਕਿ ਜਾਂ ਵੈਸੇ ਹੀ ਕਿਸੇ ਨੇ ਉੱਥੇ ਜਾ ਕੇ ਕਹਿਤਾ ਹੈ?
ਮੁਝ ਬੁਲਾਏ ਸੁਧ ਲੇਵਨ ਹੇਤੂ ਪਠਿਓ ਦਰਤ ਬੇਦੀ ਕੁਲ ਕੇਤੂ।
ਸੋ ਮੈਨੂੰ ਇਸ ਕਰਕੇ ਭੇਜਿਆ ਬਾਬਾ ਕਲਿਆਣ ਚੰਦ ਜੀ ਨੇ ਕਿ ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਦਾ ਪਤਾ ਲੈਣ ਵਾਸਤੇ ਮੈਂ ਆਇਆ ਹਾਂ।
ਕਮਲ ਬਦਨ ਹੈ ਆਵ ਕੇ ਜਾਈ ਬੂਝ ਲਿਓ ਸੁਧ ਤਵ ਤਿੰਨ ਤਾਈ।
ਬੇਬੇ ਜੀ ਕਹਿਣ ਲੱਗੇ, ਫਿਰ ਤੂੰ ਇਉਂ ਕਰ, ਆਪ ਹੀ ਪਤਾ ਲੈ ਲਾ। ਕਮਲ ਬਦਨ ਧੰਨ ਗੁਰੂ ਨਾਨਕ ਦੇਵ ਜੀ ਬਾਹਰ ਬਾਹਰ ਜੰਗਲ ਵਿੱਚ ਸਜੇ ਹੋਏ ਨੇ, ਬਸ ਉੱਥੇ ਹੀ ਬੈਠਦੇ ਨੇ, ਤੇ ਫਿਰ ਤੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਮਰਦਾਨਾ, ਤੂੰ ਐਵੇਂ ਤੈਨੂੰ ਕੋਈ ਗਲਤ ਫਹਿਮੀ ਪਾਏਗਾ ਕਿਸੇ ਤਰ੍ਹਾਂ ਦੀ, ਤੂੰ ਸਿੱਧਾ ਉਹਨਾਂ ਕੋਲ ਜਾ, ਮੱਥਾ ਟੇਕ, ਹੱਥ ਜੋੜ, ਆਪੇ ਪੁੱਛ ਲੈ ਸਾਰਾ ਕੁਛ।
ਨਾ ਤੁਰ ਜੈ ਬਿਦ ਕੇ ਸੁਧ ਹੋਏ ਮੁਝੈ ਮੁਤਾਬੋ ਤੁਮ ਕਹਿ ਸੋਏ।
ਨਹੀਂ ਤਾਂ ਜਿਹੜੇ ਪ੍ਰਕਾਰ ਦੀ ਕੋਈ ਖਬਰ ਹੋਈ ਹੈ ਕਹਿੰਦਾ ਮੈਨੂੰ ਤੁਸੀਂ ਉਹੀ ਦੱਸੋ, ਪੁੱਛ ਤਾਂ ਮੈਂ ਲਵਾਂਗਾ ਪਰ ਕੁਛ ਤੁਸੀਂ ਵੀ ਮੈਨੂੰ ਦੱਸੋ ਕਿ ਹੋਇਆ ਕੀ ਹੈ।
ਸੁਣ ਕਰ ਸੋ ਤੁਮਰੇ ਪਿਤ ਮਾਤਾ ਜਾਏ ਬਤਾਵੋ ਜਿਉਂ ਕੁਛ ਲਾਤਾ।
ਮੈਂ ਸੁਣ ਕਰਕੇ ਸਾਰਾ ਕੁਛ, ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਜੇ ਉਹਨਾਂ ਨੂੰ ਪੁੱਛਾਂਗਾ ਆਪਣੇ ਜਜਮਾਨ ਨੂੰ, ਮੇਰੇ ਜਜਮਾਨ ਨੇ ਮੈਨੂੰ ਹੋਰ ਹੀ ਕੁਛ ਸੁਣਾ ਦੇਣਾ, ਇਸ ਕਰਕੇ ਸਹੀ ਗੱਲ ਨਹੀਂ ਮੈਨੂੰ ਦੱਸਣੀ ਉਹਨਾਂ ਨੇ, ਮੈਨੂੰ ਸਹੀ ਗੱਲ ਤਾਂ ਤੁਹਾਡੇ ਤੋਂ ਹੀ ਮਿਲਣੀ ਹੈ ਵੀ ਹੋਇਆ ਕੀ ਹੈ, ਕਿਵੇਂ ਹੋਇਆ, ਕੀ ਹੋਇਆ, ਕਿਉਂਕਿ ਮੈਂ ਉੱਥੇ ਵੀ ਜਾ ਕੇ ਤਾਂ ਦੱਸਣਾ ਨਾ। ਬਾਬਾ ਕਲਿਆਣ ਚੰਦ ਜੀ ਤੋਂ ਵੀ ਡਰਦੇ ਸੀ ਭਾਈ ਮਰਦਾਨਾ ਜੀ, ਕਿਉਂਕਿ ਚੰਗਾ ਰੋਹਬ ਸੀ ਉਹਨਾਂ ਦਾ, ਤਾਂ ਜਦੋਂ ਗੁੱਸੇ 'ਚ ਆ ਕੇ ਉਹ ਮਰਦਾਨਾ ਚੰਗੀ ਚੰਗੀ ਖਬਰ ਲਿਆਈ ਸਾਰੀ ਦੱਸੀ, ਲੁਕੋ ਕੇ ਨਾ ਬਹਿ ਜਾਈ ਉੱਥੇ ਜਾ ਕੇ, ਤਾਂ ਉਹ ਡਾਂਟ ਫਾਂਟ ਕੇ ਭੇਜਦੇ ਚੰਗੀ ਤਰ੍ਹਾਂ, ਇਸ ਤਰੀਕੇ ਨਾਲ ਕਹਿੰਦੇ ਵੀ ਮੈਂ ਤਾਂ ਤੁਹਾਡੇ ਕੋਲੋਂ ਪੁੱਛਣਾ, ਮੈਨੂੰ ਆਪਣੇ ਜਜਮਾਨ ਤੋਂ ਡਰ ਲੱਗਦਾ, ਮੇਰੇ ਜਜਮਾਨ ਨੇ ਤਾਂ ਕਹਿ ਦੇਣਾ ਮਰਦਾਨਾ ਕੋਈ ਖਾਸ ਗੱਲ ਨਹੀਂ ਹੋਈ ਭਾਈ, ਬਸ ਇੰਨੇ ਜਵਾਬ 'ਚ ਉਹਨਾਂ ਨੇ ਸਾਰ ਦੇਣਾ, ਇਸ ਕਰਕੇ ਪੂਰੀ ਡਿਟੇਲ ਵਿੱਚ ਤਾਂ ਤੁਸੀਂ ਦੱਸ ਸਕਦੇ ਹੋ।
ਅਪਰ ਨਾ ਜਾਣੋ ਆਵਨ ਹੇਤੂ ਕਾਰਜ ਸੁਧ ਬੇਦੀ ਕੁਲ ਕੇਤੂ।
ਇਸ ਕਰਕੇ ਹੋਰ ਤਾਂ ਕੋਈ ਹੇਤੂ ਕਾਰਨ ਨਹੀਂ ਹੈ ਇਸ ਗੱਲ ਦਾ, ਤਾਂ ਮੈਂ ਕਿਉਂਕਿ ਮੇਰੇ ਇੱਥੇ ਆਉਣ ਦਾ ਹੋਰ ਕੀ ਕਾਰਨ ਹੋ ਸਕਦਾ ਹੈ? ਬੇਦੀਆਂ ਦੀ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਕੋਲ ਦੇ ਨਿਸ਼ਾਨ ਰੂਪ ਜੋ ਨੇ, ਮੈਂ ਸਿਰਫ ਉਹਨਾਂ ਦੀ ਖਬਰ ਲੈਣ ਆਇਆ ਹਾਂ ਕਿ ਗੁਰੂ ਨਾਨਕ ਦੇਵ ਜੀ ਕੀ ਕਰ ਰਹੇ ਹਨ।
ਦੋਹਰਾ ਕੁਨ ਬੋਲੀ ਸੁਨ ਨਾਨਕੇ ਜਿਉਂ ਅਵਲੋਕਤ ਨੈਣ।
ਸੁਣ ਕਰਕੇ ਬੇਬੇ ਨਾਨਕੀ ਜੀ ਬੋਲੇ ਕਿ ਜਿਵੇਂ ਅੱਖਾਂ ਦੇ ਨਾਲ ਦੇਖਿਆ।
ਸੋ ਸੁਧ ਜਾਣੋ ਇਹਾਂ ਕੀ ਕਹਿਣ ਬਣੈ ਕਿਉਂ ਬੈਨ।
ਉਹ ਇੱਥੋਂ ਦੀ ਖਬਰ ਜਾਣ ਹੀ ਲਓ ਤੁਸੀਂ, ਮੂੰਹ ਵਿੱਚੋਂ ਬਚਨ ਕਹਿਣੇ ਕੀ ਬਣਦੇ ਨੇ, ਪ੍ਰਤੱਖ ਨੂੰ ਪ੍ਰਮਾਣ ਦੀ ਜਿਵੇਂ ਲੋੜ ਨਹੀਂ ਹੁੰਦੀ।
ਚੋ ਪਏ ਅਧਿਕ ਜੇ ਸੁਧ ਲੈਵਨ ਕੀ ਚਾਹੂ ਮਿਲੀਏ ਜਾਏ ਸਹੋਦਰ ਪਾਹੂ।
ਜੇ ਤੈਨੂੰ ਦੇਖ ਭਾਈ ਮਰਦਾਨਾ, ਜੇ ਤੈਨੂੰ ਬਹੁਤੀ ਖਬਰ ਲੈਣ ਦੀ ਲੋੜ ਆ ਨਾ ਕਿ ਚੰਗੀ ਤਰ੍ਹਾਂ ਸਾਰਾ ਕੁਛ ਪੁੱਛਣਾ, ਵੀਰ ਜੀ ਤੈਨੂੰ ਨਾ ਨਹੀਂ ਕਰਨਗੇ। ਜਾ ਕੇ ਉਹਨਾਂ ਕੋਲੋਂ ਸਾਰਾ ਕੁਝ ਪੁੱਛ ਲੈ, ਉਹ ਤੈਨੂੰ ਬਿਲਕੁਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਾ ਦੇਣਗੇ। ਕਿਉਂਕਿ ਸੱਚਾਈ ਜਿਹੜੀ ਆ ਉਹ ਦੁਨੀਆਂ ਨੂੰ ਨਹੀਂ ਪਤਾ ਹੈ, ਅਸਲ ਵਿੱਚ ਜੋ ਸੱਚਾਈ ਹੈ ਉਹ ਤੈਨੂੰ ਗੁਰੂ ਨਾਨਕ ਦੇਵ ਜੀ ਪਾਸੋਂ ਹੀ ਪ੍ਰਾਪਤ ਹੋਣੀ ਹੈ।
ਬੂਝੋ ਕੁਸ਼ਲ ਤਾਂ ਤੁਮ ਜਾਏ ਭਲੀ ਭਾਂਤ ਸੋਧੇ ਸੁਣਾਈ।
ਗੁਰੂ ਨਾਨਕ ਦੇਵ ਜੀ ਨੂੰ ਜਾ ਕੇ ਪੁੱਛ ਲਓ ਤੇ ਭਲੀ ਭਾਂਤ ਗੁਰੂ ਨਾਨਕ ਦੇਵ ਜੀ ਆਪਣੇ ਮੁਖਾਰਬਿੰਦ ਵਿੱਚੋਂ ਹੀ ਤੁਹਾਨੂੰ ਸਭ ਸੁਣਾ ਦੇਣਗੇ।
ਤਿੰਨ ਤੇ ਸੁਣ ਤਲਵੰਡੀ ਜਯੈ ਹੁਣ ਪਿਤ ਮਾਤਾ ਕੁਸਲ ਸੁਣਾਇਐ।
ਫਿਰ ਗੁਰੂ ਨਾਨਕ ਦੇਵ ਜੀ ਤੋਂ ਸੁਣ ਕੇ ਤੁਸੀਂ ਰਾਏ ਭੋਏ ਦੀ ਤਲਵੰਡੀ ਜਾਣਾ, ਮਾਤਾ ਪਿਤਾ ਜੀ ਨੂੰ ਜਾ ਕੇ ਸਾਰੀ ਗੱਲ ਸਹੀ ਸਹੀ ਸੁਣਾ ਦੇਣੀ।
ਨਗਰ ਵਹਿਰ ਜੈ ਵਾਡਿਓ ਦਿਆਨਾ ਤਹ ਬੈਠੇ ਹੈ ਦਇਆ ਨਿਦਾਨਾ।
ਨਗਰ ਤੋਂ ਬਾਰ ਬਾਰ ਜੰਗਲ ਦੇ ਵਿੱਚ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਜੇ ਹੋਏ ਹਨ।
ਚੱਲਣ ਲੱਗਿਓ ਜਬ ਹੀ ਮਰਦਾਨਾ ਬਾਹੁਰ ਨਾਨਕੀ ਬਚਨ ਬਖਾਨਾ।
ਜਦੋਂ ਭਾਈ ਮਰਦਾਨਾ ਜੀ ਚੱਲਣ ਲੱਗੇ ਤਾਂ ਬੇਬੇ ਨਾਨਕੀ ਜੀ ਨੇ ਇਸ ਤਰ੍ਹਾਂ ਬਚਨ ਕਿਹਾ।
ਅਸਨ ਅਚੋ ਅਬ ਹੈ ਤੁਯਾਰੂ ਲੇ ਤਬ ਕਿਨੋ ਖਾਨ ਹਾਰੂ।
ਬੇਬੇ ਨਾਨਕੀ ਜੀ ਕਹਿਣ ਲੱਗੇ ਭਾਈ ਮਰਦਾਨਾ, ਇੰਨੀ ਦੂਰੋਂ ਆਇਓ, ਥੱਕੇ ਟੁੱਟੇ ਆਇਓ, ਇੱਕੋ ਸਾਹ ਸਾਰੀ ਗੱਲ ਪੁੱਛ ਲਈ ਹੈ, ਪ੍ਰਸ਼ਾਦਾ ਤਾਂ ਛਕ ਲਓ, ਪ੍ਰਸ਼ਾਦਾ ਤਿਆਰ ਹੈ। ਕਹਿੰਦੇ ਚੰਗਾ ਜੀ ਪ੍ਰਸ਼ਾਦਾ ਫਿਰ ਮੈਨੂੰ ਛਕਾ ਦਿਓ, ਪ੍ਰਸ਼ਾਦਾ ਛੱਕ ਕੇ ਹੀ ਮੈਂ ਗੁਰੂ ਨਾਨਕ ਦੇਵ ਜੀ ਪਾ ਜਾਵਾਂਗਾ।
ਤ੍ਰਿਪਤ ਹੋਏ ਪੁਨ ਪਾਏ ਰਜਾਈ ਨਿਕਸਿਓ ਕਰਤੇ ਸੋਕ ਵਧਾਈ।
ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੋ ਕੇ ਚੱਲੇ ਨੇ, ਕਿਉਂ ਸੁਣੀ ਸੁਣਾਈ ਗੱਲ ਸੀ, ਇਸ ਕਰਕੇ ਭਾਈ ਮਰਦਾਨੇ ਦੇ ਮਨ ਵਿੱਚ ਵੀ ਬੜਾ ਦੁੱਖ ਸੀ ਵੀ ਵਿਚਾਰ ਕਰਦੇ ਮੋਦੀ ਦੀ ਹੱਟੀ ਸੀ, ਲੜਕੀ ਦੀ ਸ਼ਾਦੀ 'ਤੇ ਇਹਨਾਂ ਨੇ ਇੰਨਾ ਕੁਛ ਦਿੱਤਾ, ਪੈਸਾ ਵੀ ਦਿੱਤਾ, ਵਸਤਰ ਵੀ ਦਿੱਤੇ, ਮੈਨੂੰ ਵੀ ਦਿੱਤਾ, ਜੇ ਹੁਣ ਉਹਨਾਂ ਨੇ ਫਕੀਰੀ ਲਿਬਾਸ ਧਾਰ ਲਿਆ ਤੇ ਮੇਰੇ ਜਜਮਾਨ ਤੋਂ ਮੈਨੂੰ ਕੀ ਮਿਲਣਾ ਫਿਰ? ਇਸ ਕਰਕੇ ਮੇਰਾ ਜਜਮਾਨ ਜੇ ਪਹਿਲਾਂ ਕਰਮ ਕਰਦੇ ਸੀ ਪੈਸਿਆਂ ਵਾਲਾ, ਕੋਈ ਕੱਪੜੇ ਲੀੜੇ ਦਾ, ਕੋਈ ਹੋਰ, ਤਾਂ ਮੈਨੂੰ ਵੀ ਮਿਲ ਜਾਂਦਾ ਸੀ। ਕਿਉਂਕਿ ਹਲੇ ਤਾਂ ਉਹ ਗੱਲ ਨਹੀਂ ਨਾ, ਹਲ ਤਾਂ ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਵਿੱਚ ਹੀ ਰੱਖ ਕੇ ਕਰਮ ਕਰਾਉਣੇ ਨੇ ਭਾਈ ਮਰਦਾਨਾ ਤੋਂ, ਗਾਂ ਜਾ ਕੇ ਕਿਤੇ ਫਿਰ ਬ੍ਰਹਮ ਗਿਆਨ ਦੇਣਗੇ, ਪਹਿਲਾਂ ਨਹੀਂ ਦਿੰਦੇ। ਜੀ ਤੋਂ ਸੇਵਾ ਲੈਣੀ ਹੁੰਦੀ ਹੈ, ਜੇ ਉਹਨੂੰ ਬ੍ਰਹਮ ਗਿਆਨ ਦੇ ਤਾ ਫਿਰ ਕੰਮ ਨਹੀਂ ਹੁੰਦਾ, ਉਹ ਫਿਰ ਤਾਂ ਸਮਾਧੀ ਲਾ ਕੇ ਬਹਿ ਜਾਊਗਾ ਆਰਾਮ ਨਾਲ। ਇਸ ਕਰਕੇ ਪਹਿਲਾਂ ਸੇਵਾ ਲੈਂਦੇ ਨੇ। ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੱਲ ਨੂੰ ਬੜੇ ਢੱਠੇ ਜਿਹੇ ਮਨ ਨਾਲ ਚੱਲਿਆ।
ਜੇ ਦਿਸ ਸ੍ਰੀ ਗੁਰ ਬੈਠੇ ਸੁਨੇ ਯੋ ਗਵਨ ਤੇ ਦਿਸ ਮਨ ਗੁਨੇ।
ਜਿੱਧਰ ਸਤਿਗੁਰੂ ਮਹਾਰਾਜ ਬੈਠੇ ਸੁਣੇ, ਲੋਕਾਂ ਤੋਂ ਪੁੱਛ ਕੇ ਉਸ ਪਾਸੇ ਨੂੰ ਭਾਈ ਮਰਦਾਨਾ ਜੀ ਜਾ ਰਹੇ ਹਨ।
ਦੋਹਰਾ ਨਿਸ਼ਚੈ ਪਏ ਫਕੀਰ ਸੋ ਬੈਸੇ ਜੇ ਉਦਿਆਨ।
ਨਿਸ਼ਚੈ ਇਹ ਤਾਂ ਫਕੀਰਾਂ ਵਾਲੇ ਕੱਪੜੇ ਪਾ ਕੇ ਬੈਠੇ ਨੇ ਜੰਗਲ ਦੇ ਵਿੱਚ, ਜਦੋਂ ਜਾ ਕੇ ਦੇਖਿਆ ਵੀ ਫਕੀਰੀ ਲਿਬਾਸ ਧਾਰਨ ਕੀਤਾ ਹੈ।
ਦਰਬ ਬਹੁਤ ਕੇ ਕਰਤ ਸੀ ਤਜੇ ਨਾ ਕਰੇ ਸਿਆਨ।
ਭਾਈ ਮਰਦਾਨਾ ਵੀ ਆਪਣੀ ਸੋਚ ਸੋਚਦਾ ਕਹਿੰਦੇ ਸਿਆਣੀ ਗੱਲ ਨਹੀਂ ਕੀਤੀ ਇਹਨਾਂ ਨੇ। ਗੁਰੂ ਨਾਨਕ ਦੇਵ ਜੀ ਨੇ ਉੱਥੇ ਖੁੱਲ੍ਹੇ ਪੈਸੇ ਆਉਂਦੇ ਸੀ ਹੱਟੀ 'ਤੇ, ਖੁੱਲ੍ਹਾ ਸੌਦਾ ਪੱਤਾ ਸੀ। ਮੈਂ ਵੀ ਆਪਣਾ ਭਰ ਕੇ ਲੈ ਜਾਂਦਾ ਸੀ ਖਾਸੀ ਪੰਡ ਪਿੰਡ ਨੂੰ, ਅਤੇ ਨਾਲੇ ਮੇਰੇ ਜਜਮਾਨ ਜੋ ਹੋਏ ਮੈਂ ਮੰਗਤਾ ਇਹਨਾਂ ਦਾ, ਪੈਸੇ ਵੀ ਦਿੰਦੇ ਕੱਪੜਾ ਵੀ ਦਿੰਦੇ, ਤਾਂ ਹੁਣ ਮੈਨੂੰ ਵੀ ਕੁਛ ਨਹੀਂ ਮਿਲਣਾ।
ਚੌਪਈ ਲੋਚਨ ਸੌਂਬੇ ਲੋਕ ਪਤ ਲੋਕ ਭਇਓ ਵਿਸੇ ਖਰੀਦੇ ਮੈਂ ਸੋਕੂ।
ਜਦੋਂ ਆਪਣੀਆਂ ਅੱਖਾਂ ਦੇ ਨਾਲ ਜਾ ਕੇ ਦੇਖਿਆ ਧੰਨ ਗੁਰੂ ਨਾਨਕ ਦੇਵ ਜੀ ਤਿੰਨਾਂ ਲੋਕਾਂ ਦੇ ਮਾਲਕ ਸਜੇ ਹੋਏ ਨੇ, ਪਰ ਭਾਈ ਮਰਦਾਨਾ ਨੂੰ ਤਾਂ ਹਲੇ ਗਿਆਨ ਨਹੀਂ, ਉਹ ਤਾਂ ਬੜੇ ਸੋਗ ਦੇ ਵਿੱਚ ਹੋ ਗਏ ਵੀ ਇਹ ਕੀ ਬਣ ਕੇ ਬੈਠੇ ਨੇ। ਫਕੀਰੀ ਲਿਬਾਸ ਧਾਰਨ ਕਰ ਲਿਆ।
ਜੇ ਤਨ ਮੈਂ ਕਾਂਚਨ ਲੰਕਾਰਾ ਮੋਤੀ ਰਤਨਨ ਸ਼ੁਭਤ ਅਪਾਰਾ।
ਵਿਚਾਰ ਕਰਦੇ ਨੇ ਕਿ ਜਿਸ ਸਰੀਰ ਦੇ ਉੱਤੇ ਕਦੇ ਕੋਈ ਮਾੜਾ ਮੋਟਾ ਪਾ ਲੈਂਦੇ ਸੀ, ਸੋਹਣਾ ਬਸਤਰ ਪਾਇਆ ਕਰਦੇ ਸੀ, ਸੋਹਣੀ ਦਸਤਾਰ ਸਜਾਇਆ ਕਰਦੇ ਸੀ, ਰੇਸ਼ਮੀ ਬਸਤਰ ਪਹਿਨਣੇ, ਵਿਆਹ ਸ਼ਾਦੀ ਦੇ ਉੱਤੇ ਵੀ ਥੋੜ੍ਹਾ ਬਹੁਤ ਸਤਿਗੁਰੂ ਮਹਾਰਾਜ ਨੇ ਜੋ ਪਾਇਆ ਅਤੇ ਫਿਰ ਉਸ ਤਰ੍ਹਾਂ ਹੀ ਰਿਹਾ ਕਰਦੇ, ਸੋਹਣੇ ਲੱਗਦੇ ਸੀ। ਆਹ ਹੁਣ ਜਿਹੜਾ ਲਿਬਾਸ ਹੁਣ ਬਣਾ ਲਿਆ ਇਹ ਲਿਬਾਸ ਤਾਂ ਇਹਨਾਂ ਦਾ ਫੱਕਰਾਂ ਫਕੀਰਾਂ ਵਾਲਾ ਬਣ ਗਿਆ। ਮੋਤੀਆਂ ਦੀ ਮਾਲਾ, ਉਹ ਰਤਨ ਸੋਹਣੇ, ਉਹ ਸਾਰੇ ਕਿੱਧਰ ਚਲੇ ਗਏ।
ਚਾਰ ਪਟੰਬਰ ਪੁਨ ਪਸ਼ਮੰਬਰ ਪਹਿਰੇ ਸੁਭਤ ਵਿਸਾਲੈ ਸੁੰਦਰ।
ਫਿਰ ਬੜੇ ਸੋਹਣੇ ਸੋਹਣੇ ਬਸਤਰ ਪਾਉਂਦੇ ਸੀ, ਇਹਦੇ ਨਾਲ ਨਾਲ ਪਸ਼ਮੀਨੇ ਦੇ ਕੱਪੜੇ ਪਾਉਣੇ, ਸੋਭਨੀਕ ਹੁੰਦੇ ਸੀ ਸੋਹਣੇ ਕੱਪੜੇ।
ਸੋ ਭਗਵੇ ਤਰ ਚੀਰ ਸਰੀਰਾ ਵੈਸੇ ਗੁਣ ਹੋਤ ਅਧੀਰਾ।
ਭਗਵੇ ਕੱਪੜੇ ਪਾ ਕੇ ਕਿਵੇਂ ਬੈਠੇ ਨੇ ਦੇਖੋ, ਤੇ ਇਹ ਦੇਖੋ ਅਧੀਰਾ ਭਾਈ ਮਰਦਾਨਾ ਆਪਣਾ ਧੀਰਜ ਛੱਡੀ ਜਾ ਰਹੇ ਦੇਖ ਦੇਖ ਕੇ, ਕਹਿੰਦੇ ਇਹ ਇਹਨਾਂ ਨੂੰ ਕੀ ਹੋ ਗਿਆ। ਜਿਵੇਂ ਹੈਰਾਨਗੀ ਜੀ ਦੀ ਗੱਲ ਹੋ ਜਾਂਦੀ ਇੱਕ ਵੀ ਇਹਨਾਂ ਨੇ ਇਹ ਕੀ ਕਰ ਦਿੱਤਾ ਹੈ। ਇਸ ਤਰ੍ਹਾਂ ਸੋਚ ਸੋਚ ਕੇ ਨਾ ਭਾਈ ਮਰਦਾਨੇ ਦਾ ਦਿਲ ਘਬਰਾ ਰਿਹਾ ਹੈ।
ਜਿਨ ਕੇ ਪੀਰ ਪੂਰ ਚਾਉ ਫੇਰੇ ਉਸਤਤ ਕਰਤ ਰਹਿਤ ਨਰ ਕੇਰੇ।
ਜਿਨ੍ਹਾਂ ਦੇ ਚਾਰੇ ਪਾਸੇ ਹਮੇਸ਼ਾ ਭੀੜ ਰਹਿੰਦੀ ਸੀ, ਲੋਕੀ ਬੜੀ ਉਸਤਤ ਕਰਦੇ ਸਨ ਜਿਨ੍ਹਾਂ ਦੀ।
ਸੋ ਇੱਕ ਲੋਧਿਆਨ ਮਜਾਰਾ ਵੈਸੇ ਕਹਿ ਦਿਰਗ ਜਲ ਡਾਰਾ।
ਕਹਿੰਦੇ ਇਹ ਤਾਂ ਇਕੱਲੇ ਹੀ ਬੈਠੇ ਨੇ, ਪਹਿਲਾਂ ਤਾਂ ਇੰਨੀ ਭੀੜ ਹੁੰਦੀ ਸੀ ਇਹਨਾਂ ਦੇ ਦੁਆਲੇ, ਲੋਕੀ ਉਹ ਦੂਰ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਸੀ, ਅੱਜ ਇਕੱਲੇ ਹੀ ਬੈਠੇ ਨੇ। ਇਉਂ ਜਾਣ ਕੇ ਭਾਈ ਮਰਦਾਨਾ ਦੀਆਂ ਅੱਖਾਂ 'ਚ ਜਲ ਆ ਗਿਆ, ਰੋਣ ਲੱਗ ਪਿਆ ਕਿ ਪਾਤਸ਼ਾਹ ਨੇ ਇੱਕ ਉਹ ਕੌਤਕ ਕੀ ਵਰਤਾ ਦਿੱਤਾ ਹੈ। ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਸੰਗ ਅੱਗੇ ਕੱਲ੍ਹ ਨੂੰ ਸ਼ਰਵਣ ਕਰਾਂਗੇ। ਦੇਖੋ ਮਹਾਰਾਜ ਕਿੰਨਾ ਗਿਆਨ ਦੇਣਗੇ ਭਾਈ ਮਰਦਾਨੇ ਨੂੰ ਕੱਲ੍ਹ ਨੂੰ। ਉਸੇ ਗਿਆਨ ਵਿੱਚ ਬੜੀ ਵੱਡੀ ਮਹਾਰਾਜ ਨੇ ਬਖਸ਼ਿਸ਼ ਕਰ ਦੇਣੀ ਹੈ। ਕੱਲ੍ਹ ਨੂੰ ਸ਼ਰਵਣ ਕਰਾਂਗੇ। ਸਾਨੂੰ ਤਾਂ ਇਹੀ ਗਿਆਨ ਦਿੱਤਾ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿ ਦੁਨੀਆਂ ਦੇ ਉੱਤੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣਾ ਸੋਏ। ਜਪਜੀ ਸਾਹਿਬ ਜਰਾ ਆਰਾਮ ਨਾਲ ਪੜ੍ਹ ਲਿਆ ਕਰੋ ਪਿਆਰ ਨਾਲ। ਇਹ ਕਾਹਲ ਨੇ ਮਾਰ ਦੇਣਾ ਆਪਾਂ ਨੂੰ ਸਾਰੀ ਜ਼ਿੰਦਗੀ, ਕਾਹਲ 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 ਵੀ। ਜਪਜੀ ਸਾਹਿਬ ਛੇਤੀ ਪੜ੍ਹਨਾ ਛੇਤੀ ਪੜ੍ਹਨਾ, ਛੇਤੀ ਪੜ੍ਹਿਆ ਉਨਾ ਲਾਭ ਨਹੀਂ ਪ੍ਰਾਪਤ ਹੁੰਦਾ ਜਿੰਨਾ ਆਨੰਦ ਹੌਲੀ ਹੌਲੀ ਪਾਠ ਕਰਕੇ ਸਮਝ ਸਮਝ ਕੇ ਆਨੰਦ ਆ ਜਾਂਦਾ। ਆਪਾਂ ਨੇ ਕਿਹੜਾ 50 ਪਾਠ ਜਪਜੀ ਸਾਹਿਬ ਦੇ ਕਰਨੇ ਹੈ ਜਾਂ 100 ਕਰਨਾ, ਚਲੋ ਉਹ ਤਾਂ ਥੋੜ੍ਹਾ ਤੇਜ਼ ਪੜ੍ਹ ਲੈਂਦੇ ਹੈ। ਇੱਕ ਤਾਂ ਪਾਠ ਕਰਨਾ ਹੁੰਦਾ, ਇੱਕ ਜਾਪ ਸਾਹਿਬ, ਇੱਕ ਕਿਹੜਾ ਵੀ ਪੰਜ ਬਾਣੀਆਂ ਪੰਜ ਵਾਰੀ ਪੜ੍ਹਨੀਆਂ ਹੁੰਦੀਆਂ ਆਪਾਂ ਨੇ, ਇੱਕ ਕਿਤੇ ਸੁਖਮਨੀ ਸਾਹਿਬ ਕੋਈ ਭਾਗਾਂ ਵਾਲਾ ਪੜ੍ਹ ਲਵੇ। ਥੋੜ੍ਹੇ ਆਰਾਮ ਨਾਲ ਪੜ੍ਹ ਕੇ ਸਮਝ ਸਮਝ ਕੇ ਚੱਲੋ, ਅਤੇ ਗੁਰਮੰਤਰ ਵੀ ਤਾਂ ਹੀ ਆਪਾਂ ਹੌਲੀ ਹੌਲੀ ਵਿਚਾਰ ਕੇ ਮੂਲ ਮੰਤਰ ਵੀ ਪੜ੍ਹਦੇ ਹਾਂ, ਕੀਰਤਨ ਵੀ ਦੇਖੋ ਰਾਗੀ ਸਿੰਘ ਹੌਲੀ ਹੌਲੀ ਪੰਕਤੀਆਂ ਪੜ੍ਹਦੇ, ਤਾਂ ਕਿ ਇੱਕ ਇੱਕ ਪੰਗਤੀ ਕਥਾ ਵੀ ਇਸੇ ਤਰ੍ਹਾਂ ਹੀ ਥਿਮ ਥਿਮ ਕੇ ਬਰਸਾਤ ਹੁੰਦੀ ਹੈ। ਬਹੁਤ ਖਜ਼ਾਨੇ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਨੇ ਆਪਾਂ ਨੂੰ। ਯਾਦ ਰੱਖੋ ਵੀ 30 ਤਰੀਕ ਨੂੰ ਅੰਮ੍ਰਿਤ ਸੰਚਾਰ ਵੀ ਹੈ। ਪੰਜ ਸਿੰਘ ਸਾਹਿਬਾਨ ਨੇ ਅੰਮ੍ਰਿਤ ਸੰਚਾਰ ਕਰਨਾ, ਕੀਰਤਨ ਦਰਬਾਰ, ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 400 ਸਾਲਾਂ ਪੁਰਬ ਦੇ ਸੰਬੰਧ ਵਿੱਚ ਸਾਰੇ ਪਿੰਡਾਂ ਦੇ ਵਿੱਚ ਦੂਰ ਦੁਰਾਡਿਆਂ ਤੱਕ ਪ੍ਰਚਾਰ ਹੋ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਗੁਰਾਂ ਦੇ ਲੜ ਲੱਗਣ ਅਤੇ ਕੁਮੱਤ ਦੂਰ ਹੋਵੇ, ਸਿੱਖੀ ਦਾ ਪ੍ਰਚਾਰ ਹੋਵੇ। ਸੰਗਤਾਂ ਸਹਿਯੋਗ ਕਰੋ ਇਹਦੇ ਵਿੱਚ, ਜਿਸ ਕਰਕੇ ਆਪਾਂ ਸਾਰੇ ਮਿਲ ਕੇ ਉੱਦਮ ਦੇ ਨਾਲ ਇਹ ਇਤਨਾ ਵੱਡਾ ਜੋ ਉੱਦਮ ਹੋ ਰਿਹਾ ਹੈ ਆਪਾਂ ਵੀ ਸਹਿਯੋਗ ਕਰੀਏ, ਅੱਗੇ ਤੋਂ ਅੱਗੇ ਸੰਗਤਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਣਾ ਦੇਈਏ ਅਤੇ ਗੁਰੂ ਘਰ ਦੇ ਵਿੱਚ ਆ ਕੇ ਕੀਰਤਨ ਸੁਣੀਏ, ਲਾਭ ਉਠਾਈਏ, ਗੁਰਮੁਖ ਪਿਆਰਿਆਂ ਕੋਲੋਂ ਅਮੋਲਕ ਬਚਨ ਸੁਣੀਏ, ਇਸ ਤਰ੍ਹਾਂ ਆਪਣੇ ਜਨਮ ਨੂੰ ਸਫਲਾ ਕਰੀਏ। ਆਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਸ ਬਚਨ 'ਤੇ ਜ਼ਿਆਦਾ ਪ੍ਰਸੰਨ ਹੁੰਦੇ ਨੇ। ਮਹਾਰਾਜ ਕਹਿੰਦੇ ਸਭ ਕੁਛ ਮੇਰੇ ਲਈ ਕੂੜ ਕਬਾੜ ਹੈ,